ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਨਾਨਕ ਤੇ ਆਦਲੇ ਦਸਵੇਂ ਗੁਰ ਪਰਿਅੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਧਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਧਾਰ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਂ ਹੰਪੀ ਵੰਜਾਂ ਡੁੰਮਣੀ ਰੋਵਾ ਚੀਣੀ ਬਾਣ ਜੀ ਜਾਏ ਸੁਤੇ ਜੀਰਾਣ ਸੱਜਣ ਮੈਂਡੇ ਰੰਗ ਲੇ ਜਾਏ ਸੁਤੇ ਜੀਰਾਣ ਸੱਜਣ ਮੈਂਡੇ ਰੰਗ ਲੇ ਜਾਏ ਸੁਤੇ ਜੀਰਾਣ ਸੱਜਣ ਮੈਂਡੇ ਰੰਗ ਲੈ ਸੱਜਣ ਮੈਂਡੇ ਰੰਗ ਸੱਜ ਸੁੱਤੇ ਜੀਰਾਂ ਸੱਜਣ ਮੈਂਡੇ ਰੰਗ ਚਾਏ ਸੁੱਤੇ ਜੀਰਾਂ ਸੱਜਣ ਮੈਂਡੇ ਰੰਗ ਰੰਗਲੇ ਜਾਏ ਸੁੱਤੇ ਜੀਰਾਨ ਹੰਪੀ ਵੰਨਿਆ ਡੂਮਣੀ ਹੰਪੀ ਵੰਨਿਆ ਡੂਮਣੀ ਰੋਵਾਂ ਤੀਣੀ ਬਾਣ ਸੱਜਣ ਮੇਰੇ ਰੰਗਲੇ ਤੂੰ ਚੋ ਸੱਜਣ ਮੈਂਡਿਆ ਮੈਂਡਿਆ ਸੱਜਣ ਮੈਂਡਿਆ ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ ਸੱਜਣ ਮੈਂਡੇ ਰੰਗਲੇ ਸੱਜਣ ਮੈਂਡੇ ਰੰਗਲੇ ਹੰਪੀ ਵੰਨਿਆ ਡੂਮਣੀ ਰੋਵਾਂ ਚੀਣੀ ਬਾਣ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਦੂਰੋਂ ਨੇੜਿਓਂ ਚੱਲ ਕੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਹਾਂ। ਸੋ ਪੂਰਨ ਮਹਾਂਪੁਰਸ਼ ਮਹਾਨ ਤਪਸਵੀ ਰਾਜ ਯੋਗੀ ਸੰਤ ਬਾਬਾ ਕਰਮ ਸਿੰਘ ਜੀ, ਮਹਾਂਪੁਰਸ਼ਾਂ ਦੀਆਂ ਯਾਦਾਂ ਜੋ ਲਗਭਗ ਹਰ ਸਾਲ ਸਾਰੇ ਪ੍ਰਬੰਧਕਾਂ ਦੇ ਮਹਾਂਪੁਰਸ਼ਾਂ ਦੇ ਉਦਮ ਦਾ ਸਦਕਾ, ਸੰਗਤਾਂ ਦੇ ਸਹਿਯੋਗ ਦਾ ਸਦਕਾ ਆਏ ਸਾਲ ਬੜੀ ਧੂਮਧਾਮ ਨਾਲ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਜਾਂਦੀ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅੱਜ 13 ਜੂਨ ਹੋ ਗਈ ਹੈ, ਕੱਲ੍ਹ ਨੂੰ 14 ਜੂਨ ਵਾਲੇ ਦਿਨ ਮਹਾਂਪੁਰਸ਼ਾਂ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ ਸੀ। ਬੀਬੀਆਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਪਿਆਰ ਨਾਲ ਬੈਠੋ, ਕਿਸੇ ਪਾਸਿਓਂ ਕਿਸੇ ਵੀ ਪ੍ਰਕਾਰ ਦੀ ਆਵਾਜ਼ ਨਾ ਆਵੇ, ਇਹ ਆਪ ਜੀ ਦੇ ਚਰਨਾਂ 'ਚ ਬੇਨਤੀ। ਜਰਾ ਕਿ ਇਕਾਗਰਤਾ ਬਣਾਓ, ਮਨ ਜੋੜ ਕੇ ਬੈਠਣ ਦਾ ਯਤਨ ਕਰੋ। ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ, 4 ਤਰ੍ਹਾਂ ਦੇ ਸਰੋਤੇ ਹੁੰਦੇ ਨੇ, ਉਂਗੇ ਸੁੰਗੇ ਖੂੰਗੇ ਤੇ ਚੁੰਗੇ। ਇੱਕ ਤੇ ਸਾਧ ਸੰਗਤ ਵਿੱਚ ਆ ਕੇ ਉਂਗਦੇ ਹੀ ਰਹਿੰਦੇ ਨੇ, ਇੱਕ ਉਹ ਨੇ ਜਿਹੜੇ ਕੇਵਲ ਸੁੰਘਣ ਹੀ ਆਉਂਦੇ ਨੇ, ਵੇਖਣ ਹੀ ਆਉਂਦੇ ਨੇ, ਲਾਹਾ ਲੈਣ ਨਹੀਂ ਆਉਂਦੇ। ਖੂੰਗੇ ਸਰੋਤੇ ਉਹ ਹੁੰਦੇ ਨੇ ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ, ਭਾਵ ਕਿ ਸਾਧ ਸੰਗਤ ਵਿੱਚ ਆ ਕੇ ਵੀ ਬੋਲਦੇ ਹੀ ਰਹਿੰਦੇ ਨੇ, ਗੱਲਾਂ ਹੀ ਕਰਦੇ ਰਹਿਣਗੇ, ਰੌਲਾ ਹੀ ਪਾਉਂਦੇ ਰਹਿੰਦੇ ਆ। ਤੇ ਚੌਥੇ ਨੇ ਚੁੰਘੇ ਸਰੋਤੇ, ਜਿਹੜੇ ਸਤ ਸੰਗਤ ਵਿੱਚ ਬਹਿ ਕੇ ਨਾਮ ਦਾ ਰਸ ਚੁੰਘਦੇ ਨੇ, ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਗੁਰਮੁਖੋ ਜਦੋਂ ਸੰਗਤ ਵਿੱਚ ਆਈਏ ਤੇ ਇਕਾਗਰਤਾ ਬਣਾ ਕੇ ਬੈਠਿਆ ਕਰੀਏ, ਕੁਝ ਨਾ ਕੁਝ ਪੱਲੇ ਵੀ ਬੰਨ ਕੇ ਲਿਜਾਣਾ। ਉਹ ਪੂਰਨ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜੇ ਆ ਜਿਨ੍ਹਾਂ ਨੇ ਬੜੀ ਘਾਲਣਾ ਘਾਲ ਕੇ ਸਾਰਾ ਜੀਵਨ ਸੰਗਤਾਂ ਦੇ ਭਲੇ ਵਾਸਤੇ, ਪਰ ਉਪਕਾਰ ਵਾਸਤੇ ਲਾਇਆ। ਆ ਤੁਹਾਡੇ ਵਿੱਚ ਉੱਧਰ ਦਿਆਲਗੜ੍ਹ ਇਲਾਕੇ ਦੀ ਸੰਗਤ ਬੈਠੀ ਹੈ, ਮੇਰੇ ਪਿੰਡ ਦੇ ਕੋਲ ਦਿਆਲਗੜ੍ਹ ਜੱਸੜਵਾਲ ਢੱਡਰੀਆਂ ਦੇ ਨਾਲ ਹੀ ਪੈਂਦਾ ਹੈ, ਉੱਥੋਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੈ ਕਿ ਮਹਾਂਪੁਰਸ਼ ਉੱਥੇ ਨੇੜੇ ਟਿੱਬੇ ਸੀ ਤੇ ਟਿੱਬਿਆਂ ਵਿੱਚ ਜਾ ਕੇ ਦੁਪਹਿਰ ਦੇ ਵੇਲੇ, ਇਹਨਾਂ ਦਿਨਾਂ 'ਚ ਹੁਣ ਸਾਨੂੰ ਗਰਮੀ ਲੱਗਦੀ ਹੈ, ਸਾਧ ਸੰਗਤ ਵਿੱਚ ਬਹਿਣ ਵਾਸਤੇ ਵੀ ਸਾਨੂੰ ਪੱਖੇ ਚਾਹੀਦੇ ਨੇ, ਇੱਥੇ ਗਰਮੀ ਮਹਿਸੂਸ ਕਰਨੇ ਆ, ਘੁੱਟਣ ਮਹਿਸੂਸ ਕਰਨੇ ਆ। ਪਰ ਵੇਖੋ ਇਹਨਾਂ ਦਿਨਾਂ ਦੇ ਵਿੱਚ ਮਹਾਂਪੁਰਸ਼ ਤਪਦਿਆਂ ਰੇਤਿਆਂ ਵਿੱਚ ਜਾ ਕੇ ਟਿੱਬਿਆਂ ਦੇ ਵਿੱਚ ਚੌਂਕੜਾ ਮਾਰ ਕੇ ਬਹਿੰਦੇ ਹੁੰਦੇ ਸੀ, ਜਦੋਂ ਪਸੀਨਾ ਆ ਕੇ ਤੇ ਜਗ੍ਹਾ ਗਿੱਲੀ ਹੋ ਜਾਂਦੀ ਸੀ, ਥਾਂ ਗਿੱਲਾ ਹੋ ਜਾਂਦਾ ਸੀ, ਠੰਡਾ ਹੋ ਜਾਂਦਾ ਸੀ, ਤੇ ਫਿਰ ਉੱਥੋਂ ਉੱਠ ਕੇ ਹੋਰ ਜਗ੍ਹਾ ਤੇ ਬਹਿੰਦੇ ਸੀ। ਸਾਡੇ ਬਜ਼ੁਰਗ ਕਈ ਵਾਰੀ ਆਉਂਦੇ ਸੀ, ਜਾ ਉਹਨਾਂ ਨੇ ਆ ਕੇ ਦੱਸਣਾ, ਪਤਾ ਨਹੀਂ ਕੌਣ ਨੇ, ਇੱਕ ਮਹਾਂਪੁਰਸ਼ ਨੇ ਤੇ ਟਿੱਬਿਆਂ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਨੇ, ਅਸੀਂ ਨੇੜੇ ਹਲ ਵਾਹੁੰਦੇ ਰਹਿੰਦੇ ਹਾਂ। ਕਈ ਵਾਰੀ ਉਹਨਾਂ ਨੂੰ ਲੰਘਦਿਆਂ ਮੱਥਾ ਟੇਕਿਆ ਹੈ, ਪਰ ਹੈਰਾਨੀ ਹੁੰਦੀ ਹੈ ਵੀ ਇੰਨੀ ਗਰਮੀ ਦੇ ਵਿੱਚ ਤਪਦੇ ਰੇਤਿਆਂ ਦੇ ਵਿੱਚ ਉਹ ਬਹਿੰਦੇ ਕਿਵੇਂ ਨੇ, ਤੇ ਇੰਨੀ ਘਾਲਣਾ ਉਹਨਾਂ ਮਹਾਂਪੁਰਸ਼ਾਂ ਨੇ ਘਾਲੀ ਆ ਕੇਵਲ ਤੇ ਕੇਵਲ ਸਾਡਾ ਭਲਾ ਕਰਨ ਵਾਸਤੇ। ਜਿਹੜੇ ਜਿਹੜੇ ਉਹਨਾਂ ਦੇ ਸੰਗੀ ਨੇ ਗੁਰਮੁਖੋ, ਕਈਆਂ ਨੂੰ ਤੇ ਨਹੀਂ ਪਤਾ, ਕਈਆਂ ਨੇ ਤੇ ਮਾੜਾ ਮੋਟਾ ਦਰਸ਼ਨ ਕੀਤੇ ਤੇ ਚਲੇ ਗਏ, ਪਰ ਤੁਹਾਡੇ 'ਚ ਉਹ ਬਹੁਤ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਮਹਾਂਪੁਰਸ਼ਾਂ ਨੂੰ ਨੇੜੇ ਹੋ ਕੇ ਤੱਕਿਆ ਤੇ ਉਹਨਾਂ ਦੇ ਜਦੋਂ ਜੀਵਨ ਵੱਲ ਵੇਖੀਦਾ, ਅਰਾੜਾ ਸਾਹਿਬ ਦੀ ਪਾਵਨ ਧਰਤੀ ਆਪਣੇ ਨੇੜੇ ਵੇ, ਆਪ ਜੀ ਕਿਸੇ ਵੀ ਮਹਾਂਪੁਰਸ਼ਾਂ ਕੋਲੋਂ ਉਹਨਾਂ ਦਾ ਜੀਵਨ ਪੁੱਛੋ ਵੀ ਤੁਹਾਡੇ ਤੇ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਨਾਲ ਰਹੇ ਨੇ। ਮੈਂ ਬੜਿਆਂ ਨਾਲ ਵਾਰਤਾਲਾਪ ਹੋਈ, ਬੜਿਆਂ ਨਾਲ ਗੱਲਬਾਤ ਕੀਤੀ, ਜਿੰਨੇ ਮਹਾਂਪੁਰਖ ਰਾੜਾ ਸਾਹਿਬ ਦੇ ਵਿੱਚ ਰਹੇ ਨੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਜਾ ਕੇ ਪੁੱਛੋ ਕਿ ਸੰਤ ਗਿਆਨੀ ਕਰਮ ਸਿੰਘ ਜੀ ਮਹਾਰਾਜ ਦਾ ਕਿੱਦਾਂ ਦਾ ਜੀਵਨ ਸੀ, ਤੇ ਸਾਰੇ ਕਹਿਣਗੇ ਉਹ ਤੇ ਰਾੜਾ ਸਾਹਿਬ ਦੇ ਇੱਕ ਚਮਕਦੇ ਹੀਰੇ ਸਨ ਜਿਨ੍ਹਾਂ ਦਾ ਜੀਵਨ ਬੇਦਾਗ ਸੀ। ਆਖੋ ਸਤਨਾਮ
ਵਾਹਿਗੁਰੂ।
ਉਹ ਖਾਲਸਾ ਜੀ ਡੇਰੇ ਬਣ ਜਾਂਦੇ ਨੇ ਗੁਰਮੁਖੋ, ਗੱਡੀਆਂ ਆ ਜਾਂਦੀਆਂ ਨੇ, ਅਸਥਾਨ ਬਣ ਜਾਂਦੇ ਨੇ, ਸਭ ਕੁਝ ਬਣ ਜਾਂਦਾ, ਪਰ ਬੇਦਾਗ ਜੀਵਨ ਕਿਸੇ ਵਿਰਲੇ ਦਾ ਹੀ ਹੁੰਦਾ। ਤੇ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਦੀ ਆਪਾਂ ਜਾਚ ਜੁੜੇ ਆ, ਉਹਨਾਂ ਦਾ ਬੇਦਾਗ ਜੀਵਨ ਸੀ। ਉਹ ਇਹੋ ਜਿਹੇ ਕਲਯੁੱਗ ਦੇ ਸਮੇਂ ਵਿੱਚ ਜਿਹੜਾ ਬਿਨਾਂ ਦਾਗ ਲੱਗਣ ਤੋਂ ਆਪਣਾ ਉੱਚਾ ਸੁੱਚਾ ਜੀਵਨ ਲੈ ਕੇ ਚੱਲਿਆ ਜਾਏ, ਉਹਦੇ ਵਰਗਾ ਦੁਨੀਆ 'ਚ ਕੋਈ ਵੀ ਨਹੀਂ ਲੱਭਣਾ। ਸੰਤ ਬਾਬਾ ਕਰਮ ਸਿੰਘ ਮਹਾਰਾਜ, ਹੁਣ ਕਈ ਲੋਕ ਕਹਿੰਦੇ ਆ ਵੀ ਇੰਨੀ ਵਡਿਆਈ ਮਹਾਂਪੁਰਖਾਂ ਦੀ, ਇੰਨੀ ਸੋਭਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕੇਵਲ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ। ਪਰ ਗੁਰਮੁਖੋ, ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰੀ ਦੇ ਪਿਆਰਿਆਂ ਦੀ ਵਡਿਆਈ ਸੋਭਾ ਕਰਨੀ ਵੀ ਉਸ ਪਰਮੇਸ਼ਰ ਦੀ ਹੀ ਸੋਭਾ ਹੈ, ਨਾਮ ਜਪਣ ਵਾਲਿਆਂ ਦੀ ਵਡਿਆਈ ਕਰਨੀ ਵੀ ਤੇ ਉਸੇ ਦੀ ਸੋਭਾ ਹੈ। ਸੋ ਸਤ ਸੰਗਤ ਇਸ ਯੁੱਗ ਮੈਂ ਸੋਭਾ, ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਇੱਥੇ ਬਰਸੀ ਮਨਾਈ ਜਾਂਦੀ ਹੈ, ਜਸੜਵਾਲ ਬਰਸੀ ਮਨਾਈ ਜਾਂਦੀ ਹੈ, ਕੌੜੇ ਨਗਰ 'ਚ ਮਹਾਂਪੁਰਖਾਂ ਦੀ ਯਾਦ ਮਨਾਈ ਜਾਂਦੀ ਹੈ। ਅਸੀਂ ਵੀ ਇੱਕ ਦੋ ਥਾਵਾਂ 'ਤੇ ਉੱਥੇ ਪਰਮੇਸ਼ਵਰ ਦੁਆਰ ਸਾਹਿਬ ਮਹਾਂਪੁਰਸ਼ਾਂ ਦੀ ਬਰਸੀ ਆਏ ਸਾਲ ਮਨਾਉਂਦੇ ਹਾਂ। ਸਾਲ 'ਚ ਦੋ ਸਮਾਗਮ ਹੁੰਦੇ ਨੇ, ਲੱਖਾਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਕਿਉਂ ਇੰਨੀ ਇੰਨੀ ਸੰਗਤ ਜੁੜਦੀ ਹੈ? ਕਿਸੇ ਕਮਾਈ ਪਿੱਛੇ। ਸਤਸੰਗਤ ਜੀ, ਉਹਨਾਂ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਜੋ ਘਾਲਣਾ ਘਾਲੀ, ਤੱਤਿਆਂ ਰੇਤਿਆਂ ਤੇ ਬਹਿ ਬਹਿ ਕੇ ਲੱਤਾਂ ਦਾ ਮਾਸ ਸੜ ਗਿਆ ਸੀ ਤੇ ਕਦੇ ਜਣਾਇਆ ਨਹੀਂ। ਅਸੀਂ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਜਿੰਨਾ ਚਿਰ ਪੰਜ ਬਾਣੀਆਂ ਦਾ ਨਿਤਨੇਮ ਕਰਕੇ 10 ਨੂੰ 10 ਨਾ ਲਈਏ, ਸਾਨੂੰ ਰੋਟੀ ਹਜ਼ਮ ਨਹੀਂ ਹੁੰਦੀ ਕਿ ਮੈਂ ਇੰਨੀਆਂ ਮਾਲਾ ਫੇਰਨਾ, ਮੈਂ ਇੰਨਾ ਨਿਤਨੇਮ ਕਰਨਾ, ਮੈਂ ਇੰਨੀ ਬੰਦਗੀ ਕਰਨਾ। ਉਹਨਾਂ ਮਹਾਂਪੁਰਸ਼ਾਂ ਨੇ ਕਦੇ ਜਣਾਇਆ ਨਹੀਂ, ਕਹਿ ਕੇ ਨਹੀਂ ਜਣਾਇਆ ਕਿ ਇੰਨੀ ਬੰਦਗੀ ਕੀਤੀ, ਅਸੀਂ ਇੰਨਾ ਤਪ ਕੀਤਾ। ਹਮੇਸ਼ਾ ਨਿਮਰਤਾ ਵਿੱਚ ਮਹਾਂਪੁਰਸ਼ ਰਹੇ ਆ, ਹਮੇਸ਼ਾ ਆਪਣੇ ਆਪ ਨੂੰ ਨੀਵੇਂ ਰੱਖਿਆ। ਤੇ ਇੱਥੇ ਤੁਹਾਡੇ ਵਿੱਚ ਸੰਗਤਾਂ ਬੈਠੀਆਂ ਨੇ ਜਿਨ੍ਹਾਂ ਨੇ ਮਹਾਂਪੁਰਖਾਂ ਨੂੰ ਰਾਤ ਵੇਲੇ ਜਦੋਂ ਕੋਈ ਵੇਖਦਾ ਨਾ ਹੋਵੇ, ਸੰਗਤ ਚਲੀ ਜਾਣੀ ਤੇ ਰਾਤ ਵੇਲੇ ਜਾ ਕੇ ਸੰਗਤਾਂ ਦੇ ਜੂਠੇ ਭਾਂਡੇ ਇੱਥੇ ਲੰਗਰ ਵਿੱਚ ਮਾਂਜਦੇ ਹੁੰਦੇ ਸੀ। ਲੰਗਰ ਵਿੱਚ ਰਾਤ ਨੂੰ ਜਾ ਕੇ ਜੂਠੇ ਭਾਂਡੇ ਮਾਂਜਣੇ ਤੇ ਜੇ ਮਹਾਂਪੁਰਸ਼ਾਂ ਨੂੰ ਕਹਿਣਾ, ਮਹਾਂਪੁਰਸ਼ੋ ਮਹਾਰਾਜ ਜੀ ਆਪ ਜੀ ਨੂੰ ਸੇਵਾ ਕਰਨ ਦੀ ਕੀ ਲੋੜ ਆ, ਤੇ ਉਹਨਾਂ ਨੇ ਅੱਗੋਂ ਕਹਿਣਾ ਜੀ ਅਸੀਂ ਨਹੀਂ ਕਰਾਂਗੇ ਤੇ ਸੰਗਤ ਸੇਵਾ ਕਿਵੇਂ ਕਰੇਗੀ। ਅੱਜ ਕੱਲ੍ਹ ਪਹਿਲੀ ਗੱਲ ਤੇ ਸੇਵਾ ਕਰਦਾ ਹੀ ਕੋਈ ਨਹੀਂ, ਤੇ ਜੇ ਕਿਤੇ ਕੋਈ ਸੰਤ ਟੋਕਰਾ ਚੁੱਕ ਵੀ ਲਵੇ ਤੇ ਅਗਲੇ ਦਿਨ ਉਹਦੀ ਪੇਪਰ 'ਚ ਫੋਟੋ ਲੱਗੀ ਹੁੰਦੀ ਹੈ ਵੀ ਇਹਨੇ ਇੰਨੀ ਸੇਵਾ ਕੀਤੀ। ਦਿਖਾਵਾ ਸਾਡੇ ਕੋਲ ਜ਼ਿਆਦਾ, ਪਰ ਕਮਾਈ ਉਹਨਾਂ ਮਹਾਂਪੁਰਸ਼ਾਂ ਦੀਆਂ ਕਮਾਈਆਂ, ਘਾਲਣਾ ਉਹਨਾਂ ਨੇ ਘਾਲੀ ਤੇ ਅੱਜ ਸਾਡੇ ਸਾਹਮਣੇ ਆ। ਵੇਖੋ ਕਿੰਨੀਆਂ ਸੰਗਤਾਂ ਉਹਨਾਂ ਦੀ ਯਾਦ ਵਿੱਚ ਜੁੜੀਆਂ ਨੇ ਤੇ ਜਿਨ੍ਹਾਂ ਨੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਆ। ਦਾਸ ਦਾਵੇ ਨਾਲ ਇਹ ਗੱਲ ਕਹਿੰਦਾ ਵੀ ਮਾਂ ਭੁੱਲ ਸਕਦੀ ਆ ਪਿਆਰਿਓ, ਗੁਰੂ ਦੀ ਕਿਰਪਾ ਨਾਲ ਮਾਂ ਭੁੱਲ ਸਕਦੀ ਆ, ਪਿਓ ਭੁੱਲ ਸਕਦਾ, ਰਿਸ਼ਤੇਦਾਰ ਭੁੱਲ ਸਕਦੇ ਨੇ, ਮੈਂ ਆਹਨਾਂ ਸਾਰੀ ਦੁਨੀਆ ਭੁੱਲ ਸਕਦੀ ਆ, ਪਰ ਉਹ ਮਹਾਂਪੁਰਸ਼ ਕਦੇ ਨਹੀਂ ਭੁੱਲ ਸਕਦੇ। ਉਹ ਉਹਨਾਂ ਦੀ ਜਿਹੜੀ ਹਿਰਦੇ ਵਿੱਚ ਜਗ੍ਹਾ ਹੈ ਉਹ ਨਹੀਂ ਕੋਈ ਲੈ ਸਕਦਾ। ਜੋ ਉਹਨਾਂ ਮਹਾਂਪੁਰਖਾਂ ਨੇ ਪਿਆਰ ਦਿੱਤਾ, ਸਾਧੂ ਸਾਰੇ ਚੰਗੇ ਆ, ਸਤਿਕਾਰਯੋਗ ਆ, ਪਰ ਜਿਹੜੇ ਉਹਨਾਂ ਦੇ ਸੰਗੀ ਨੇ, ਜਿਨ੍ਹਾਂ ਨੇ ਉਹਨਾਂ ਦੇ ਚਰਨਾਂ 'ਚ ਬਹਿ ਕੇ ਆਨੰਦ ਮਾਣਿਆ, ਉਹ ਸਦਾ ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣਗੇ ਉਹਨਾਂ ਦੇ ਹਿਰਦੇ 'ਚੋਂ ਹਮੇਸ਼ਾ ਇਹ ਆਵਾਜ਼ ਨਿਕਲਦੀ ਰਹਿਣੀ ਹੈ। ਸਾਧੂ ਸਭ ਚੰਗੇ ਨੇ, ਮਿਲਣਾ ਨਹੀਂ ਤੇਰੇ ਵਰਗਾ, ਸਾਧੂ ਸਭ ਚੰਗੇ ਨੇ, ਮਿਲਣਾ ਨਹੀਂ
ਭੈਣੋ ਗੱਜ ਕੇ
ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਉਹ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਸਭ ਚੰਗੇ ਨੇ ਜੀ ਮਿਲਣਾ ਨਹੀਂ ਤੇਰੇ ਵਰਗਾ ਦੁੱਖ ਬਿਨ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾਥੀ ਰੋਦ ਦੁਨੀਆਂ ਵਿੱਚ ਦੁੱਖ ਬੜੇ ਨੇ ਪਰ ਵਿਛੋੜੇ ਦਾ ਦੁੱਖ ਹੈ ਨਾ ਜਿਹੜਾ ਗੁਰਮੁਖੋ ਇਹ ਸਭ ਨਾਲੋਂ ਵੱਡਾ ਹੈ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਜਿਸ ਲਾਗੀ ਪੀਰ ਪ੍ਰਭ ਕੀ ਸੋ ਜਾਣੈ ਜਰੀਆ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਣਿਆਲੇ ਤੀਰ ਤੇ ਜਿਨ੍ਹਾਂ ਨੂੰ ਲੱਗਦੀ ਆ ਪਤਾ ਉਹਨਾਂ ਨੂੰ ਹੀ ਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਕੇ ਸੱਚਖੰਡ ਚਲੇ ਗਏ ਚਾਂਦਨੀ ਚੌਂਕ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉੱਥੇ ਭਾਈ ਜੈਤਾ ਜਿਹੜਾ ਅੰਮ੍ਰਿਤ ਛਕ ਕੇ ਬਾਅਦ ਵਿੱਚ ਭਾਈ ਜੀਵਨ ਸਿੰਘ ਬਣਿਆ ਹੈ ਉਹਨੇ ਸਤਿਗੁਰਾਂ ਦਾ ਸੀਸ ਗੋਦ ਵਿੱਚ ਲਿਆ ਤੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਹੁਣ ਬੜਾ ਪਿਆਰ ਕਰਨ ਵਾਲਾ ਸੀ ਆਪਣੇ ਪਿਆਰੇ ਦਾ ਸੀਸ ਗੋਦ ਵਿੱਚ ਚੁੱਕ ਕੇ ਤੁਰਨਾ ਬੜੀ ਵੱਡੀ ਗੱਲ ਹੈ ਬੜਾ ਵੱਡਾ ਦਿਲ ਚਾਹੀਦਾ ਸਾਰੇ ਰਾਹ ਭਾਈ ਜੈਤਾ ਭੁੱਬਾਂ ਮਾਰਦਾ ਹੀ ਤੁਰਿਆ ਆਇਆ ਸਾਰੇ ਰਾਹ ਰੋਂਦਾ ਆਇਆ ਬੜਾ ਲੰਮਾ ਪੈਂਡਾ ਸੀ ਦਿੱਲੀ ਤੋਂ ਦੱਸਿਆ ਜਾਂਦਾ ਚੱਲਦੇ ਚੱਲਦੇ ਤਰਾਵੜੀ ਨਗਰ ਵਿੱਚ ਆਇਆ ਕਦੇ ਆਪ ਜੀ ਜਾਓ ਦਿੱਲੀ ਵੱਲ ਤੇ ਰਸਤੇ ਦੇ ਵਿੱਚ ਨੀਲੋ ਖੇੜੀ ਪੈਂਦਾ ਕਸਬਾ ਉਹਦੇ ਨਾਲ ਹੀ ਉਹ ਗੁਰਦੁਆਰਾ ਸਾਹਿਬ ਵੀ ਤਰਾਵੜੀ ਪਿੰਡ ਏ ਉੱਥੇ ਗੁਰਦੁਆਰਾ ਬਣਿਆ ਭਾਈ ਜੈਤਾ ਉੱਥੇ ਉਹਨੇ ਰਾਤ ਕੱਟੀ ਸੀ ਇੱਕ ਤੇ ਭਾਈ ਜੈਤੇ ਨੇ ਜਾਣਾ ਕਿਸੇ ਪਾਸੇ ਹੋਰ ਸੀ ਰਾਹ ਭੁੱਲ ਕੇ ਤਰਾਵੜੀ ਨਗਰ ਵਿੱਚ ਚੱਲਿਆ ਗਿਆ ਸੀ ਤਰਾਵੜੀ ਕਿਉਂ ਪਹੁੰਚਿਆ ਕਿਉਂਕਿ ਤਰਾਵੜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਪਿਆਰ ਵਾਲਾ ਸਿੱਖ ਰਾਮ ਦਿੱਤਾ ਜਿਹੜਾ ਰੋਜ਼ ਅਰਦਾਸਾਂ ਕਰਦਾ ਹੁੰਦਾ ਸੀ ਗੁਰੂ ਗਰੀਬ ਨਵਾਜ, ਧੰਨ ਗੁਰੂ ਤੇਗ ਬਹਾਦਰ ਜੀ ਮੇਰੇ ਘਰ ਵਿੱਚ ਕਦੇ ਆ ਕੇ ਚਰਨ ਪਾਓ। ਤੇ ਉਹ ਅਰਦਾਸਾਂ ਕਰਦਾ ਸੀ, ਉਹਦੇ ਘਰ ਵਾਲੀ ਬੀਬੀ ਨੇ ਇੱਕ ਖੇਸ ਬਣਾਇਆ ਸੀ, ਬੜਾ ਸੋਹਣਾ ਬੜਾ ਸੁੰਦਰ ਉਹਨੇ ਖੇਸ ਬਣਿਆ ਸੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੂੰ ਭੇਟਾ ਕਰਨਾ ਹੈ। ਦੋਵੇਂ ਪਤੀ ਪਤਨੀ ਗਰੀਬੀ ਅੱਤ ਦੀ ਸੀ ਤੇ ਰੋਜ਼ ਅਰਦਾਸਾਂ ਕਰਦੇ ਸੀ ਕਿਤੇ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ ਰਾਜਿਆਂ ਦੇ ਜਾਣ ਵਾਲਿਆ, ਕਦੇ ਸਾਡੇ ਗਰੀਬਾਂ ਦੇ ਘਰ ਵਿੱਚ ਵੀ ਚਰਨ ਪਾਓ। ਤੇ ਭਾਈ ਜੈਤਾ ਜਾਣਾ ਕਿਸੇ ਪਾਸੇ ਹੋਰ ਸੀ ਤੇ ਇੱਧਰ ਨੂੰ ਆ ਜਾ ਗਿਆ। ਰਾਮ ਦਿੱਤੇ ਦੀ ਤੀਬਰ ਇੱਛਾ ਹੈ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਨੇ, ਮੈਂ ਮੁੜਦਿਆਂ ਮੁੜਦਿਆਂ ਉਹਨਾਂ ਦੇ ਚਰਨ ਆਪਣੇ ਘਰ 'ਚ ਜ਼ਰੂਰ ਪਵਾ ਲੈਣੇ ਨੇ, ਜਿਵੇਂ ਮਰਜ਼ੀ ਹੋਵੇ ਮੈਂ ਰੋਕ ਲੈਣਾ, ਮੈਂ ਐਦਕੀ ਜ਼ਰੂਰ ਉਹਨਾਂ ਦੇ ਚਰਨ ਪਵਾਉਣੇ ਨੇ। ਇੱਛਾ ਹੈ ਮਨ ਵਿੱਚ ਸਤਿਗੁਰਾਂ ਦੇ ਦੀਦਾਰ ਕਰਨੇ ਨੇ ਤੇ ਮਰ ਦੇ ਚਰਨ ਪਵਾਉਣੇ ਨੇ। ਸਰੀਰ ਕਰਕੇ ਭਾਵੇਂ ਸਤਿਗੁਰੂ ਤੇਗ ਬਹਾਦਰ ਸੱਚਖੰਡ ਚਲੇ ਗਏ ਪਰ ਆਪਣੇ ਸੇਵਕ ਦੀ ਭਾਵਨਾ ਪੂਰੀ ਕਰਨ ਵਾਸਤੇ ਪਹੁੰਚ ਗਏ। ਆਖੋ ਸਤਨਾਮ। ਪ੍ਰੇਮ ਹੋਵੇ ਤੇ ਐਸਾ ਹੋਵੇ, ਗੁਰੂ ਹੋਵੇ ਤੇ ਐਸਾ ਹੋਵੇ। ਗਰੀਬਾਂ ਨੂੰ ਨਵਾਜਣ ਵਾਲੇ ਸਰੀਰ ਕਰਕੇ ਚਲੇ ਵੀ ਗਏ ਭਾਵੇਂ, ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਭਾਈ ਸੁਦਾਗਰ ਸਿੰਘ ਜੀ ਦੇ ਘਰ ਇਹਨਾਂ ਨੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਮਹਾਰਾਜ ਨੇ। ਉਹ ਭਾਈ ਸੁਦਾਗਰ ਸਿੰਘ ਇੰਗਲੈਂਡ ਨਿਵਾਸੀ ਨੇ, ਦਾਸ ਉਹਨਾਂ ਦੇ ਘਰ ਗਿਆ, ਦਰਸ਼ਨ ਕੀਤੇ ਨੇ ਉਸ ਅਸਥਾਨ ਦੇ। ਉਹ ਬੈੱਡ ਅਜੇ ਤੱਕ ਉਹਨਾਂ ਨੇ ਉਵੇਂ ਜਿਵੇਂ ਰੱਖਿਆ ਜਿੱਥੇ ਮਹਾਰਾਜ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ ਸੀ। ਜਦੋਂ ਸੰਨ 74 ਵਿੱਚ ਗਏ ਨੇ, ਜ਼ਰਾ ਤਵੱਜੋ ਦੇਣਾ, ਧਿਆਨ ਦੇਣਾ, ਜਦੋਂ ਮਹਾਰਾਜ 74 ਵਿੱਚ ਗਏ ਸੀ ਨਾ ਇੰਗਲੈਂਡ, ਉਦੋਂ ਉਹਦੇ ਘਰ ਠਹਿਰੇ ਤੇ ਮਹਾਰਾਜ ਨੇ ਆਖਿਆ ਕਿ ਭਾਈ ਅਸੀਂ ਤੁਹਾਡੇ ਘਰ ਠਹਿਰਾਂਗੇ ਪਰ ਘਰ ਸਾਰਾ ਵਿਹਲਾ ਕਰ ਦਿਓ, ਸਾਰਾ ਘਰ ਵਿਹਲਾ ਕਰ ਦਿਓ। ਕਹਿੰਦੇ ਸਤ ਬਚਨ ਮਹਾਰਾਜ, ਸਾਰਾ ਮਕਾਨ ਵਿਹਲਾ ਕਰ ਦਿੱਤਾ, ਪਰਿਵਾਰ ਦੇ ਸਾਰੇ ਮੈਂਬਰ ਹੋਰ ਘਰ ਰਹਿੰਦੇ ਸਨ। ਇੱਕ ਕਮਰੇ ਵਿੱਚ ਮਹਾਂਪੁਰਖਾਂ ਦਾ ਜਥਾ ਸੀ, ਜਥੇਦਾਰ ਜੀ ਬਾਬਾ ਭੁਪਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ, ਹੁਣ ਇਹ ਸਾਰਾ ਜਥਾ, ਸੰਤ ਬਾਬਾ ਤੇਜਾ ਸਿੰਘ ਜੀ ਮੌਜੂਦਾ ਮਹਾਂਪੁਰਖ ਰਾੜਾ ਸਾਹਿਬ ਵਾਲੇ, ਇਹ ਸਾਰੇ ਇੱਕ ਕਮਰੇ ਵਿੱਚ ਸਨ, ਸੰਤ ਮਹਾਰਾਜ ਇੱਕ ਕਮਰੇ ਵਿੱਚ। 74 ਵਿੱਚ ਰਹੇ, ਘਰ ਛੋਟਾ ਜਿਹਾ ਸੀ। ਹੁਣ ਇੰਗਲੈਂਡ ਵਿੱਚ ਵੱਡੇ ਵੱਡੇ ਘਰ ਵੀ ਨੇ ਪਰ ਉਹ ਮਕਾਨ ਛੋਟਾ ਸੀ, ਬਹੁਤਾ ਵੱਡਾ ਨਹੀਂ ਸੀ, ਦਰਮਿਆਨਾ ਸੀ। ਜਦੋਂ 74 ਵਿੱਚ ਗਏ ਤੇ 75 ਵਿੱਚ ਪ੍ਰੋਗਰਾਮ ਬਣਾ ਲਿਆ ਕਿਸੇ ਹੋਰ ਘਰ ਰਹਿਣ ਦਾ। ਲੰਡਨ ਦੀਵਾਨ ਚੱਲਦੇ ਸੀ ਮਹਾਂਪੁਰਖਾਂ ਦੇ ਸਾਊਥ ਹਲ ਵਿੱਚ, ਉੱਥੇ ਦੀਵਾਨ ਚੱਲ ਰਹੇ ਨੇ ਤੇ ਸੇਵਕਾਂ ਨੇ ਵਿਚਾਰ ਬਣਾਈ ਵੀ ਇੱਥੇ ਮਹਾਂਪੁਰਸ਼ਾਂ ਨੇ ਇੱਕ ਹਫ਼ਤਾ ਰੁਕਣਾ ਹੈ, ਇਦੋਂ ਬਾਅਦ ਜਦੋਂ ਦੀਵਾਨ ਲੱਗਣਗੇ ਤੇ ਐਤਕੀ ਆਪਾਂ ਭਾਈ ਸੁਦਾਗਰ ਸਿੰਘ ਦੇ ਘਰ ਨਾ ਠਹਿਰਾਈਏ, ਕਿਸੇ ਹੋਰ ਘਰ ਪ੍ਰੋਗਰਾਮ ਬਣਾ ਲਈਏ। ਮਹਾਂਪੁਰਸ਼ਾਂ ਨੂੰ ਪੁੱਛਿਆ, ਮਹਾਰਾਜ ਕਹਿੰਦੇ ਜਿਵੇਂ ਤੁਹਾਡੀ ਇੱਛਾ। ਪ੍ਰੋਗਰਾਮ ਹੋਰ ਕਿਤੇ ਬਣਾਉਣ ਦੀਆਂ ਤਿਆਰੀਆਂ ਲੱਗ ਗਈਆਂ, ਸ਼ੁਰੂ ਹੋ ਗਈਆਂ। ਉੱਧਰ ਭਾਈ ਸੁਦਾਗਰ ਸਿੰਘ ਨੂੰ ਫਿਕਰ ਪੈ ਗਿਆ ਵੀ ਮੇਰੇ ਤੇ ਇਹਨਾਂ ਨੇ ਪਿਛਲੇ ਸਾਲ ਇੰਨੀ ਕਿਰਪਾ ਕੀਤੀ, ਕਈ ਦਿਨ ਮੇਰੇ ਘਰ ਲਗਭਗ ਇੱਕ ਮਹੀਨਾ ਰਹੇ ਤੇ ਐਤਕੀ ਮਰਜ਼ ਕਹਿੰਦੇ ਨੇ ਮੈਂ ਰਹਿਣਾ ਹੀ ਨਹੀਂ, ਇਸ ਵਾਰੀ ਪ੍ਰੋਗਰਾਮ ਕਿਸੇ ਹੋਰ ਦੇ ਘਰ ਵਿੱਚ ਬਣ ਰਿਹਾ। ਦੋਵੇਂ ਪਤੀ ਪਤਨੀ, ਉਹ ਬੀਬੀ ਭਾਈ ਸੁਦਾਗਰ ਸਿੰਘ ਦੇ ਘਰੋਂ ਬੀਬੀ ਨੇ ਮੈਨੂੰ ਇਹ ਗੱਲ ਸੁਣਾਈ ਸੀ ਜੋ ਬਚਨ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ। ਉਹ ਘਰ ਵਾਲੀ ਬੀਬੀ ਨਾਲ ਤੇ ਭਾਈ ਸੁਦਾਗਰ ਸਿੰਘ ਦੋਵੇਂ ਜਣੇ ਸੰਤ ਜੀ ਮਹਾਰਾਜ ਕੋਲ ਗਏ, ਨਮਸਕਾਰ ਕੀਤੀ ਤੇ ਆਖਿਆ ਮਹਾਰਾਜ ਸਾਨੂੰ ਪਤਾ ਲੱਗਾ ਤੁਸੀਂ ਐਤਕੀ ਕਿਸੇ ਹੋਰ ਘਰ ਜਾ ਰਹੇ ਹੋ। ਭੁੱਬਾਂ ਮਾਰ ਮਾਰ ਕੇ ਰੋਏ ਤੇ ਕਹਿੰਦੇ ਮਹਾਰਾਜ ਸਾਥੋਂ ਕੋਈ ਗਲਤੀ ਹੋ ਗਈ ਹੈ, ਸਾਥੋਂ ਕੋਈ ਭੁੱਲ ਹੋ ਗਈ ਹੈ, ਘਰ ਤੁਹਾਡਾ ਸਭ ਕੁਝ ਤੁਹਾਡਾ ਹੈ, ਆਪਣੇ ਘਰ ਚੱਲੋ ਮਹਾਰਾਜ, ਹੋਰ ਕਿਸੇ ਘਰ ਨਹੀਂ ਠਹਿਰਨ ਦੇਣਾ ਆਪ ਜੀ ਨੂੰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਵਿਚਾਰ ਕਰਾਂਗੇ। ਇੰਨਾ ਕਹਿ ਕੇ ਮੋੜ ਦਿੱਤਾ। ਅਗਲੇ ਦਿਨ ਫਿਰ ਗਏ, ਮਹਾਰਾਜ ਨੇ ਫਿਰ ਮੋੜ ਦਿੱਤਾ। ਤੀਜੇ ਦਿਨ ਫਿਰ ਚਲੇ ਗਏ, ਉਹ ਵੀ ਪਰਖਦੇ ਨੇ। ਜਦੋਂ ਤੀਜੀ ਵਾਰੀ ਫਿਰ ਜਾ ਕੇ ਬੇਨਤੀ ਕੀਤੀ, ਮਹਾਰਾਜ ਐਤਕੀ ਪ੍ਰੋਗਰਾਮ ਤੁਸੀਂ ਹੋਰ ਘਰ ਠਹਿਰਨ ਦਾ ਬਣਾ ਲਿਆ, ਸਾਡੇ ਗਰੀਬਾਂ ਤੇ ਕਿਰਪਾ ਕਰੋ, ਸਾਡੇ ਘਰ ਚਰਨ ਪਾਇਓ, ਸਾਨੂੰ ਨਵਾਜਿਓ ਆ ਕੇ, ਤੇ ਤੁਸੀਂ ਐਦਕੀ ਇਹ ਕੀ ਕੀਤਾ ਕਿਸੇ ਹੋਰ ਘਰ? ਤੇ ਮਹਾਰਾਜ ਇਕਦਮ ਹੱਸ ਕੇ ਤੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਸੁਦਾਗਰ ਸਿਆਂ ਸੇਵਾ ਕਰਨੀ ਆ? ਕਹਿੰਦਾ ਹਾਂ ਮਹਾਰਾਜ, ਸੇਵਾ ਦਾ ਮੌਕਾ ਦਿਓ। ਕਹਿੰਦੇ ਲੈ ਸੇਵਾ ਕਰਨ ਵਾਲਾ ਬਣ, ਹੁਣ ਕਿਤੇ ਜਾਂਦੇ ਹੀ ਨਹੀਂ, ਤੇਰੇ ਕੋਲ ਹੀ ਆ। ਆਖੋ
ਸਤਨਾਮ,
ਹੁਣ ਤੈਨੂੰ ਸੇਵਾ ਦੇ ਦਿੱਤੀ, ਤੂੰ ਸੇਵਾ ਕਰਨ ਵਾਲਾ ਬਣੀ, ਇਹ ਸੇਵਾ ਹੁਣ ਤੇਰੀਆਂ ਪੁਸਤਾਂ ਤੱਕ ਚੱਲੇਗੀ, ਪੀੜ੍ਹੀਆਂ ਤੱਕ। ਲੈ ਹੁਣ ਸੇਵਾ ਤੈਨੂੰ ਦੇ ਦਿੱਤੀ ਆ, ਫਿਰ ਕਰ ਲਈ ਸੇਵਾ, ਹੁਣ ਤੇਰੇ ਕੋਲ ਹੀ ਆ। ਆਹ ਬਚਨ ਸੰਤ ਮਹਾਰਾਜ ਨੇ ਭਾਈ ਸੁਦਾਗਰ ਸਿੰਘ ਨੂੰ ਕੀਤਾ ਸੀ। ਤੇ ਫਿਰ ਜਿਹੜਾ ਬਚਨ ਕੀਤਾ ਸੀ, ਆਖਿਆ ਸੀ ਹੁਣ ਤੇਰੇ ਕੋਲ ਹੀ ਆ, ਉਹਦੇ ਘਰ ਵਿੱਚ ਜਾ ਕੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਤਾ ਤੇ ਸਦਾ ਵਾਸਤੇ ਉੱਥੇ ਸੇਵਾ ਉਹਨਾਂ ਨੂੰ ਦੇ ਦਿੱਤੀ। ਅੱਜ ਵੇਖੋ ਉਹ ਬੈੱਡ ਲੱਗਾ ਹੈ, ਆਸਣ ਲੱਗਾ ਹੈ, ਉਹ ਘਰ ਦਰਬਾਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਉਹ ਸਾਰੀ ਸੇਵਾ ਸੰਤ ਮਹਾਰਾਜ ਨੇ ਉਹਨਾਂ ਦੀ ਝੋਲੀ ਚ ਪਾ ਦਿੱਤੀ। ਸੇਵਾ ਕਰਨ ਵਾਲੇ ਬਣੋ, ਹੁਣ ਤੁਹਾਡੇ ਕੋਲੋਂ ਕਿਤੇ ਨਹੀਂ ਜਾਂਦੇ। ਗੁਰਮੁਖੋ ਮਹਾਂਪੁਰਖ, ਗੁਰੂ ਮਹਾਂਪੁਰਖ ਹਮੇਸ਼ਾ ਸੇਵਕ ਦੀ ਭਾਵਨਾ ਪੂਰੀ ਕਰਦੇ ਨੇ, ਪਰ ਸਾਡੇ ਕੋਲ ਅਜੇ ਸੇਵਕ ਬਣਨ ਵਾਲੀ ਸਮਰੱਥਾ ਨਹੀਂ ਆਈ। ਕੀ ਨਹੀਂ ਮਿਲਦਾ ਕੋਈ ਸ਼ਰਧਾ ਨਾਲ ਸੇਵਾ ਕਰੇ? ਕਮਾਈ ਵਾਲੇ ਰੰਗੇ ਹੋਏ ਬਚਨ ਕਰ ਦੇਣ, ਤੁਹਾਨੂੰ ਇੱਕ ਨਹੀਂ ਹਜ਼ਾਰਾਂ ਪਰਿਵਾਰ ਅੱਜ ਏਦਾਂ ਦੇ ਮਿਲ ਜਾਣਗੇ ਜਿਹੜੇ ਕਹਿਣਗੇ ਰੁਲਦੇ ਫਿਰਦੇ ਸੀ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਮਿਲੇ, ਜਾਂਦੇ ਜਾਂਦੇ ਬਚਨ ਕਰ ਗਏ ਤੇ ਅੱਜ ਪਤਾ ਹੀ ਨਹੀਂ ਕਿੰਨੀ ਕੁ ਮਾਇਆ ਮਰ ਨੇ ਸਾਨੂੰ ਦੇ ਦਿੱਤੀ ਹੈ। ਬੜੇ ਅੱਜ ਮਿਲ ਜਾਣਗੇ ਤੁਹਾਨੂੰ, ਅੱਜ ਵੀ ਉੱਥੋਂ ਬਖਸ਼ਿਸ਼ਾਂ ਮਿਲਦੀਆਂ ਨੇ। ਕੋਈ ਲੈਣ ਵਾਲਾ ਹੋਵੇ, ਅੱਜ ਰਾਮ ਦਿੱਤਾ ਤੇ ਉਹਦੇ ਘਰ ਵਾਲੀ ਬੀਬੀ ਵੀ, ਜਿਵੇਂ ਮਹਾਰਾਜ ਨੂੰ ਬੇਨਤੀ ਭਾਈ ਸੁਦਾਗਰ ਸਿੰਘ ਤੇ ਉਹਦੇ ਘਰ ਵਾਲੀ ਨੇ ਕੀਤੀ ਸੀ ਨਾ, ਆ ਦੋਵੇਂ ਜਣੇ ਨਾਲੇ ਰੋਣ ਤੇ ਨਾਲੇ ਕਹਿੰਦੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਦੇ ਸਾਡੇ ਵੀ ਘਰ ਚਰਨ ਪਾਓਗੇ, ਕਦੇ ਸਾਡੇ ਗਰੀਬਾਂ ਨੂੰ ਵੀ ਨਵਾਜੋਗੇ ਆ ਕੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਲਵਦੀ ਦੀ ਧਾਰਨਾ ਬੋਲਿਓ, ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ। ਰਾਜਿਆਂ ਦੇ ਜਾਣ ਵਾਲੇ ਸਾਰੇ ਕਿਰਪਾ ਕਰਿਓ,
ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ।
ਸਤਿਗੁਰੂ ਜੀ ਗਰੀਬਾਂ ਨੂੰ ਨਵਾਜੋ, ਆ ਕੇ ਮਿਹਰ ਕਰੋ, ਸਾਡੀ ਗਰੀਬਾਂ ਦੀ ਛੱਪਰੀ ਵਿੱਚ ਵੀ ਚਰਨ ਪਾਓ। ਜਦੋਂ ਬੇਨਤੀਆਂ ਕਰਦੇ ਰਿਹਾ, ਰਾਮ ਦਿੱਤਾ ਧੋਬੀ ਸੀ, ਕੱਪੜੇ ਧੋਂਦਾ ਸੀ, ਘਰ ਵਾਲੀ ਬੀਬੀ ਨੇ ਇੱਕ ਇੱਕ ਤੰਦ ਉਹ ਖੇਸ ਦੀ ਬੜੇ ਪਿਆਰ ਨਾਲ ਬੁਣੀ ਸੀ। ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਤੇ ਭਾਈ ਜੈਤੇ ਨੇ ਸੀਸ ਲੈ ਕੇ ਜਾਣਾ ਸੀ ਆਨੰਦਪੁਰ ਸਾਹਿਬ, ਰਾਹ ਭੁੱਲ ਕੇ ਤਰਾਵੜੀ ਪਹੁੰਚ ਗਿਆ। ਜਦੋਂ ਵੇਖਿਆ ਇੱਕ ਧੋਬੀ ਕੱਪੜੇ ਧੋ ਰਿਹਾ, ਟੋਕਰੀ ਨਿੱਕੀ ਜਿਹੀ ਤੇ ਟੋਕਰੀ ਦੇ ਵਿੱਚ ਸੀਸ ਤੇ ਸੀਸ ਉੱਤੇ ਕੱਪੜਾ, ਸੀਸ ਤੇ ਕੱਪੜਾ ਪਾਇਆ ਹੋਇਆ ਤੇ ਝਾੜੀਆਂ ਦੇ ਓਹਲੇ ਲੁੱਕ ਕੇ ਬਹਿ ਗਿਆ ਕਿ ਧੋਬੀ ਕੱਪੜੇ ਧੋ ਰਿਹਾ ਕਿਤੇ ਮੈਨੂੰ ਵੇਖ ਨਾ ਲਏ, ਤੇ ਉਹੀ ਧੋਬੀ ਕੱਪੜੇ ਧੋ ਕੇ ਉਸੇ ਝਾੜੀ ਤੇ ਪਾਉਣ ਆ ਗਿਆ ਜਿਹੜੀ ਝਾੜੀ ਦੇ ਪਿੱਛੇ ਭਾਈ ਜੈਤਾ ਸੀਸ ਲਈ ਬੈਠਾ। ਤੇ ਆ ਕੇ ਜਦੋਂ ਵੇਖਿਆ ਭਾਈ ਜੈਤੇ ਨੂੰ ਵੇਖਣ ਸਾਰ ਪਛਾਣ ਲਿਆ, ਵੇਖਣ ਸਾਰ ਵੀ ਤੂੰ ਤੇ ਉਹ ਨਹੀਂ ਜਿਹੜਾ ਮਰਜ਼ ਕੋਲ ਜਾਂਦਾ ਹੁੰਦਾ ਸਤਿਗੁਰੂ ਤੇਗ ਬਹਾਦਰ ਸਾਹਿਬ ਕੋਲ, ਤੇਰਾ ਤੇ ਬੜਾ ਪਿਆਰ ਹੈ ਸਤਿਗੁਰਾਂ ਨਾਲ, ਪਛਾਣ ਲਿਆ। ਪੱਕੇ ਜਿਹੜੇ ਹੁੰਦੇ ਨੇ ਉਹ ਪਛਾਣ ਲੈਂਦੇ ਨੇ। ਹੁਣ ਇੱਥੇ ਜਿਹੜੇ ਪੱਕੇ ਮਹਾਂਪੁਰਖਾਂ ਦੇ ਸੰਗੀ ਨੇ ਸਾਰਿਆਂ ਨੂੰ ਪਤਾ ਹੀ ਹੈ ਵੀ ਕੋਈ ਫਲਾਣੇ ਪਿੰਡ ਤੋਂ ਆਉਂਦਾ ਉਹ ਪੱਕਾ ਹੀ ਹੈ, ਬੜੇ ਚਿਰ ਦਾ ਜੁੜਿਆ ਹੋਇਆ, ਕੋਈ ਉੱਥੋਂ ਆਉਂਦਾ ਕੋਈ ਉੱਥੋਂ ਆਉਂਦਾ, ਸਾਰਿਆਂ ਬਾਰੇ ਪਤਾ ਹੁੰਦਾ, ਪਛਾਣ ਲਿਆ ਤੂੰ ਤੇ ਉਹ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਣਾ ਹੋਣਾ। ਭਾਈ ਜੈਤਾਂ ਦਾ ਮੈਂ ਜਾਣਾ, ਫਿਰ ਤੇ ਗੱਲ ਬਣ ਗਈ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਆਪਣੇ ਘਰ ਵਿੱਚ ਪਵਾਉਣੇ ਨੇ, ਹੱਥ ਜੋੜ ਕੇ ਆਖਿਆ ਜੈਤਿਆ ਮੇਰੇ ਤੇ ਮਿਹਰ ਕਰ, ਤੂੰ ਵਿਚੋਲਾ ਬਣ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰੇ ਘਰ ਲੈ ਆ, ਮੇਰੇ ਘਰ ਵਿੱਚ ਚਰਨ ਪਾ ਜਾਣ, ਜਾਂਦੇ ਜਾਂਦੇ ਮੇਰੀ ਇੱਕੋ ਹੀ ਇੱਛਾ ਹੈ ਗਰੀਬ ਨੂੰ ਨਵਾਜ਼ ਜਾਣ ਮਹਾਰਾਜ ਆ ਕੇ। ਜਦੋਂ ਇੰਨੀ ਗੱਲ ਆਖੀ ਤੇ ਭਾਈ ਜੈਤੇ ਦੀ ਭੁੱਬ ਨਿਕਲ ਗਈ। ਹੁਣ ਨਿਕਲੇ ਵੀ ਕਿਉਂ ਨਾ, ਜਿਹੜੇ ਸਤਿਗੁਰਾਂ ਨੂੰ ਘਰ ਲਿਆਉਣ ਦੀ ਗੱਲ ਕਰਦਾ ਉਹਨਾਂ ਦਾ ਤੇ ਸੀਸ ਗੋਦ ਵਿੱਚ ਲਈ ਬੈਠਾ, ਸਤਿਗੁਰਾਂ ਦੇ ਚਰਨ ਮੇਰੇ ਘਰ ਵਿੱਚ ਪਵਾ ਦੇ, ਪਰ ਉਹ ਤੇ ਧੜ ਕਿਤੇ ਰਹਿ ਗਿਆ, ਸੀਸ ਭਾਈ ਜੈਤੇ ਦੀ ਗੋਦ ਵਿੱਚ ਹੈ। ਉਸੇ ਸਮੇਂ ਆਖਿਆ ਰਾਮ ਦਿੱਤਿਆ ਹੁਣ ਮੈਨੂੰ ਸਮਝ ਆਈ ਹੈ ਵੀ ਮੈਂ ਜਾਣਾ ਕਿਸੇ ਪਾਸੇ ਹੋਰ ਸੀ ਤੇ ਆ ਕਿਸੇ ਪਾਸੇ ਹੋਰ ਹੀ ਗਿਆ, ਹੁਣ ਪਤਾ ਲੱਗਾ ਇਹ ਗਰੀਬ ਨਵਾਜ਼ ਸਤਿਗੁਰੂ ਤੈਨੂੰ ਗਰੀਬ ਨੂੰ ਨਵਾਜਣ ਵਾਸਤੇ ਪਹੁੰਚ ਗਏ ਨੇ, ਜੈਤਿਆ ਲੈ ਕਰ ਲੈ ਸੇਵਾ। ਕਿੱਥੇ ਨੇ ਸਤਿਗੁਰੂ, ਦਿਸਦੇ ਤੇ ਹੈ ਨਹੀਂ ਕਿਤੇ, ਕਿੱਥੇ ਨੇ ਜੈਤਿਆ? ਭਾਈ ਜੈਤੇ ਨੇ ਸੀਸ ਉੱਤੋਂ ਕੱਪੜਾ ਚੁੱਕ ਦਿੱਤਾ, ਕਹਿੰਦੇ ਕਰ ਲੈ ਦਰਸ਼ਨ। ਗੁਰਮੁਖੋ ਉਹ ਸੀਸ ਦੇ ਵੱਲ ਜਦੋਂ ਵੇਖਿਆ ਨਾ ਭਾਈ ਰਾਮ ਦਿੱਤੇ ਨੇ ਤੇ ਭੁੱਬ ਨਿਕਲ ਗਈ, ਕਹਿੰਦਾ ਸਤਿਗੁਰੂ ਆ ਵੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਿਆ, ਆ ਕੁਝ ਵੇਖਣ ਤੋਂ ਪਹਿਲਾਂ। ਸੱਚੇ ਪਾਤਸ਼ਾਹ ਹੁਣ ਭੁੱਬਾਂ ਮਾਰ ਮਾਰ ਕੇ ਕਹਿੰਦੇ ਭਾਈ ਜੈਤਾ ਰੋ, ਭਾਈ ਰਾਮ ਦਿੱਤਾ ਰੋ ਰਿਹਾ, ਤੇ ਭਾਈ ਜੈਤਾ ਕਹਿੰਦਾ ਰਾਮ ਦਿੱਤਿਆ ਤੈਨੂੰ ਦੇਣ ਦਿਦਾਰੇ ਸਿਖਾਏ ਨੇ, ਗੁਰਾਂ ਨੇ ਰੂਪ ਹੋਰ ਤਾਰਿਆ, ਤੈਨੂੰ ਦੇਣ ਦਿਦਾਰੇ ਆਏ ਨੇ, ਗੁਰਾਂ ਨੇ ਰੂਪ ਹੋਰ ਤਾਰਿਆ, ਤੈਨੂੰ ਦੇਣ ਦਿਦਾਰੇ ਸਿਖਾਏ ਨੇ, ਮਾਏ ਰੂਪ ਹੋਰ ਤਾਰਿਆ, ਤੈਨੂੰ ਦੇਣ ਮਾਰ ਕੇ ਭਾਈ ਰਾਮ ਦਿੱਤਾ ਰੋ ਰਿਹਾ। ਹੌਲੀ ਹੌਲੀ ਚੱਲਦੇ ਚੱਲਦੇ ਘਰ ਪਹੁੰਚੇ, ਘਰ ਵਾਲੀ ਨੂੰ ਆਵਾਜ਼ ਦਿੱਤੀ, ਭਾਗਵਾਨ ਨੇ ਮਹਾਰਾਜ ਆਏ ਨੇ। ਉਸੇ ਸਮੇਂ ਕਹਿਣ ਲੱਗੀ, ਮੈਂ ਬਿਸਤਰਾ ਵਿਛਾਉਣੀ ਆ, ਜੇ ਜਰਾ ਕੁ ਰੋਕ ਲਓ। ਤੇ ਰਾਮ ਦਿੱਤਾ ਕਹਿੰਦਾ, ਭਾਗਵਾਨ ਨੇ ਹੁਣ ਬਿਸਤਰੇ ਦੀ ਲੋੜ ਨਹੀਂ, ਬਿਸਤਰੇ ਤੇ ਨਹੀਂ ਬੈਠਣਗੇ। ਕੀ ਗੱਲ, ਛੇਤੀ ਦਿਨੇ ਬਾਹਰ ਆ ਕੇ ਵੇਖਿਆ ਟੋਕਰੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ, ਉਹਨੇ ਤੇ ਇੱਕ ਇੱਕ ਤੰਦ ਬੜੇ ਪਿਆਰ ਨਾਲ ਪਾਈ ਸੀ, ਖੇਸ ਬੜੀ ਸ਼ਰਧਾ ਨਾਲ ਬਣਾਇਆ ਸੀ, ਤੇ ਜਦੋਂ ਵੇਖਿਆ ਸੀਸ ਤਾਹਾ ਮਾਰ ਕੇ ਰੋਵੇ। ਐਡੇ ਗਰੀਬ ਨਿਵਾਜ ਸਤਿਗੁਰੂ, ਧੜ ਕਿਤੇ ਰਹਿ ਗਿਆ, ਸੀਸ ਕਿਤੇ ਆ, ਤੇ ਪਰ ਫਿਰ ਵੀ ਸੇਵਕ ਦੀ ਭਾਵਨਾ ਪੂਰੀ ਕਰਨ ਵਾਸਤੇ ਪਹੁੰਚ ਗਏ। ਸੀਸ ਨੂੰ ਅੰਦਰ ਰੱਖਿਆ, ਤੇ ਭਾਈ ਜੈਤੇ ਨੇ ਆਖਿਆ, ਲਿਆ ਜਿਹੜਾ ਖੇਸ ਤੂੰ ਬੜੀ ਸ਼ਰਧਾ ਨਾਲ ਬਣਾਇਆ ਸੀ। ਗੁਰਮੁਖੋ ਇੱਕ ਭੇਟਾ ਹੁੰਦੀ ਆ, ਸਿਰ ਪਾਓ ਮਹਾਂਪੁਰਸ਼ਾਂ ਨੂੰ ਦੇਣਾ, ਇੱਕ ਲੋਈ ਦੇਈ ਦੀ ਆ, ਪਰ ਇੱਕ ਬਸਤਰ ਉਦਣ ਵੀ ਲੈ ਕੇ ਆਪਾਂ ਆਏ ਸਾਂ ਜਿੱਦਣ ਮਹਾਂਪੁਰਖਾਂ ਦਾ ਸਰੀਰ ਇੱਥੇ ਪਿਆ ਸੀ। ਅੱਜ ਤੋਂ 7 ਸਾਲ ਪਹਿਲਾਂ ਤੁਹਾਡੇ ਚੋਂ ਵੀ ਬੜੇ ਕੰਬਲ ਲੈ ਕੇ ਆਏ ਹੋਣਗੇ, ਜਿਹੜੇ ਮਹਾਂਪੁਰਸ਼ ਆਏ ਉਹ ਵੀ ਲੋਈਆਂ ਲੈ ਕੇ ਆਏ ਹੋਣਗੇ, ਪਰ ਇੱਕੋ ਬਕਸੇ ਦੇ ਉੱਤੋਂ ਦੀ ਹੋ ਕੇ ਲੋਈ 2 ਮਿੰਟ ਵਿੱਚ ਰੱਖ ਕੇ ਉੱਤੋਂ ਲਾਹ ਦਿੱਤੀ ਜਾਂਦੀ ਹੈ। ਕਿੱਥੇ ਇੱਕ ਸਿਰ ਪਾਓ, ਇੱਕ ਭੇਟਾ ਕਰਨ ਵਾਸਤੇ ਮਹਾਂਪੁਰਸ਼ਾਂ ਨੂੰ ਲੋਈਆਂ ਗਲਾਂ ਵਿੱਚ ਪਾਉਂਦੇ ਆ, ਮਹਾਰਾਜ ਆ ਬਸਤਰ ਮੇਰੇ, ਆ ਮੇਰਾ ਜੋੜਾ ਜੀ। ਪਰ ਉਹ ਸੇਵਕ ਜਦੋਂ ਉਹ ਲੋਈ ਦੁਕਾਨ ਤੋਂ ਖਰੀਦਦਾ ਨਾ, ਕਾਹਦੇ ਵਾਸਤੇ ਲੈ ਕੇ ਚੱਲੇ ਹੋ, ਅੱਜ ਮਹਾਂਪੁਰਖ ਸਰੀਰ ਕਰਕੇ ਸਦਾ ਵਾਸਤੇ ਜਾ ਰਹੇ ਨੇ, ਆਖਰੀ ਭੇਟਾ ਉਹਨਾਂ ਦੇ ਪਿਆਰ ਵਿੱਚ ਉਹਨਾਂ ਦੇ ਸੀਸ ਸਰੀਰ ਉੱਤੇ ਰੱਖਣੀ ਆ, ਜਦੋਂ ਉਹ ਖਰੀਦਿਆ ਜਾਂਦਾ ਜਾਂ ਕਦੇ ਉਹ ਕੰਬਲ ਖੇਸ ਕੱਢਿਆ ਜਾਂਦਾ ਨਾ ਪੇਟੀਆਂ ਚੋਂ, ਉਸ ਵੇਲੇ ਦੀ ਹਾਲਤ ਉਹ ਸੇਵਕ ਹੀ ਜਾਣਦਾ ਜਾਂ ਰੱਬ ਜਾਣਦਾ। ਸ਼ਰਧਾ ਭਾਵਨਾ ਨਾਲ ਕਿਤੇ ਕੁਛ ਭੇਟਾ ਕਿਤੇ ਕੁਛ, ਪਰ ਇੱਕ ਉਹ ਸਮਾਂ ਇੱਦਾਂ ਦਾ ਆ ਜਾਂਦਾ, ਡਾਢੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਤੇ ਕਹਿੰਦਾ, ਲਿਆ ਭਾਗਵਾਨ ਨੇ ਲਿਆ ਉਹ ਖੇਸ, ਅੱਜ ਉਹ ਖੇਸ ਜਦੋਂ ਅੰਦਰੋਂ ਲੈ ਕੇ ਆਂਦਾ, ਭਾਈ ਰਾਮ ਦਿੱਤੇ ਨੇ ਉਹ ਖੇਸ ਨੂੰ ਥੋੜਾ ਥੋੜਾ ਕਰਕੇ ਕੱਟਣਾ ਸ਼ੁਰੂ ਕਰ ਦਿੱਤਾ, ਕੱਟ ਕੇ ਤੇ ਮਰਦ ਸੀਸ ਦੇ ਆਲੇ ਦੁਆਲੇ ਲਪੇਟ ਰਿਹਾ, ਸੀਸ ਦੇ ਆਲੇ ਦੁਆਲੇ ਉਹ ਕੱਪੜੇ ਨੂੰ ਲਪੇਟਦਾ ਹੈ, ਥੋੜੀ ਜਿਹੀ ਲੀਰ ਬਚ ਗਈ, ਕਹਿੰਦੇ ਡੰਡੇ ਨਾਲ ਬੰਨ ਕੇ ਸਾਰੀ ਰਾਤ ਉਸੇ ਦਾ ਹੀ ਚੌਰ ਬਣਾ ਕੇ ਕਰਦਾ ਰਿਹਾ, ਸਾਰੀ ਰਾਤ ਧਾਹਾਂ ਮਾਰਦੇ ਰਹੇ। ਚੱਲਿਆ ਨਾ ਜਾਵੇ ਸਾਥੋਂ ਪੁਰਾਣ ਦਾ ਵਿਛੋੜਾ, ਚੱਲਿਆ ਨਾ ਜਾਵੇ ਸਾਥੋਂ ਪੁਰਾਣ ਸਾਰੀ 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 ਰਾਤ ਦੋਵੇਂ ਪਤੀ ਪਤਨੀ ਭਾਈ ਜੈਤਾ ਕੋਲ ਬਹਿ ਗਿਆ ਸੀਸ ਦੇ ਆਲੇ ਦੁਆਲੇ ਉਹ ਕੱਪੜਾ ਲਪੇਟ ਦਿੱਤਾ ਸਾਰੀ ਰਾਤ ਬੈਠਾ ਚੌਰ ਕਰਦਾ ਰਿਹਾ ਇਸ ਸੀਸ ਦੇ ਉੱਤੇ ਚੌਰ ਝੁੱਲਦਾ ਸੀ ਨਾਲੇ ਰੋਵੇ ਨਾਲੇ ਸਾਰੀ ਰਾਤ ਚੌਰ ਕਰਦੇ ਨੂੰ ਲੰਘ ਗਈ ਕਹਿੰਦੇ ਨੇ ਫਿਰ ਸਵੇਰ ਹੋਈ ਭਾਈ ਜੈਤਾ ਕਹਿੰਦਾ ਮੈਂ ਹੁਣ ਜਾਣਾ ਭਾਈ ਜੈਤਾ ਲੱਗਿਆ ਜਾਣ ਤੇ ਦੋਵੇਂ ਪਤੀ ਪਤਨੀ ਗਲ ਵਿੱਚ ਪੱਲੇ ਪਾ ਕੇ ਹੱਥ ਜੋੜ ਕੇ ਤੇ ਸਾਹਮਣੇ ਖਲੋ ਗਏ ਗੁਰਮੁਖੋ ਆਪਾਂ ਵੀ ਖਲੋਤੇ ਸੱਜ ਸੋ ਸੱਤ ਸਾਲ ਪਹਿਲਾਂ ਕੱਲ ਵਾਲੇ ਦਿਨ ਮਹਾਂਪੁਰਖਾਂ ਨੇ ਸਰੀਰ ਛੱਡਿਆ ਹੈ ਅੱਜ ਵਾਲੇ ਦਿਨ ਸਾਡੇ ਕੋਲ ਸਨ 13 ਤਾਰੀਖ ਨੂੰ ਉਹ ਮਹਾਂਪੁਰਖ ਸਾਡੇ ਕੋਲ ਸਨ ਪਰ ਕੱਲ ਵਾਲਾ ਐਸਾ ਦਿਨ ਆਇਆ ਜਿਹਨੇ ਸਦਾ ਵਾਸਤੇ ਸਾਡੇ ਤੋਂ ਮਹਾਂਪੁਰਖਾਂ ਨੂੰ ਦੂਰ ਕਰ ਦਿੱਤਾ ਤਨ ਕਰਕੇ ਸਰੀਰ ਕਰਕੇ ਫਿਰ 14 ਨੂੰ ਸਰੀਰ ਛੱਡਿਆ ਸੀ 15 ਵਾਲੇ ਦਿਨ ਮਹਾਰਾਜ ਦਾ ਦਰਸ਼ਨ ਹੁੰਦੇ ਰਹੇ ਇੱਥੇ ਸਰੀਰ ਰੱਖਿਆ ਗਿਆ ਸੀ ਬਰਾਂਡੇ 'ਚ ਫਿਰ 16 ਤਾਰੀਖ ਨੂੰ ਅੰਤਮ ਸੰਸਕਾਰ ਜਿੱਥੇ ਅੱਜ ਦਰਬਾਰ ਸਾਹਿਬ ਦੀ ਇਮਾਰਤ ਬਣ ਰਹੀ ਹੈ ਉੱਥੇ ਅੰਗੀਠਾ ਸਾਹਿਬ ਉੱਥੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਸੀ ਤੇ ਜਦੋਂ ਇੱਥੋਂ ਮਹਾਂਪੁਰਸ਼ਾਂ ਦੇ ਸਰੀਰ ਨੂੰ ਚੁੱਕ ਕੇ ਲਗਾਏ ਸੀ ਨਾ ਮੈਂ ਵੇਖਿਆ 70-70 ਸਾਲ ਦੇ ਬਜ਼ੁਰਗ ਵੀ ਨਿੱਕੇ ਨਿੱਕੇ ਬੱਚਿਆਂ ਵਾਂਗੂ ਭੁੱਬਾਂ ਮਾਰ ਮਾਰ ਕੇ ਰੋਂਦੇ ਸੀ ਉਸ ਵੇਲੇ ਵਿੱਚ ਸਭ ਦੀ ਇਹ ਆਵਾਜ਼ ਸੀ ਹਿਰਦੇ ਚੋਂ ਜੋ ਰਾਮ ਦਿੱਤੇ ਨੇ ਤੇ ਉਹਦੇ ਘਰ ਵਾਲੀ ਬੀਬੀ ਨੇ ਕੀਤੀ ਮੇਰਾ ਸਮਾਂ ਹੋ ਗਿਆ 5 ਮਿੰਟ ਉੱਪਰ ਦੀ ਜਾ ਰਹੇ ਨੇ ਉਸ ਸਮੇਂ ਜੋ ਅਰਦਾਸ ਉਹਦੇ ਘਰ ਵਾਲੀ ਬੀਬੀ ਨੇ ਤੇ ਰਾਮ ਦਿੱਤੇ ਨੇ ਕੀਤੀ ਸੀ ਇੱਥੇ ਸਾਰੀਆਂ ਸੰਗਤਾਂ ਇੱਥੇ ਉਹਨਾਂ ਦੇ ਚਰਨਾਂ 'ਚ ਰਹਿਣ ਵਾਲੇ ਸੇਵਾਦਾਰ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਮਹਾਂਪੁਰਸ਼ਾਂ ਨੂੰ ਆਖਰੀ ਵਾਰੀ ਮੋਢਾ ਲਾਉਣ ਵਾਸਤੇ ਜਦੋਂ ਤੁਰੇ ਸੀ ਤੇ ਨਾਲੇ ਧਾਹਾਂ ਮਾਰ ਮਾਰ ਰੋਂਦੇ ਸੀ ਤੇ ਨਾਲੇ ਕਹਿੰਦੇ ਸੀ ਮਹਾਰਾਜ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ ਹੁਣ ਕਦੋਂ ਮਿਲੋਗੇ ਜੀ ਇਹ ਉਦੋਂ ਵੀ ਅਰਦਾਸ ਸੀ ਤੇ ਅੱਜ ਵੀ ਹੈ ਤੇ ਜਿੰਨਾ ਚਿਰ ਸਰੀਰਾਂ 'ਚ ਸਵਾਸ ਰਹਿਣਗੇ ਇਹ ਹੂਕ ਹਿਰਦੇ 'ਚੋਂ ਹਮੇਸ਼ਾ ਨਿਕਲਦੀ ਰਹੇਗੀ ਉਹਨਾਂ ਦੀ ਘਾਟ ਕੋਈ ਨਹੀਂ ਭਰ ਸਕਦਾ ਉਹਨਾਂ ਦੀ ਘਾਟ ਪੂਰੀ ਹੋਣੀ ਹੀ ਨਹੀਂ ਤੇ ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣਗੇ ਹਮੇਸ਼ਾ ਇਹ ਕਹਿੰਦੇ ਰਹਿਣਾ ਹੈ ਕਿ ਮਹਾਰਾਜ ਭਾਵੇਂ ਤੁਸੀਂ ਸਾਡੇ ਅੰਗ ਸੰਗ ਹੋ ਸਾਨੂੰ ਭਰੋਸਾ ਹੈ ਸਾਡੇ ਨਾਲ ਹੋ ਪਰ ਸਰੀਰ ਕਰਕੇ ਜੋ ਦਰਸ਼ਨ ਹੁੰਦੇ ਸੀ ਉਹ ਮੁੜ ਕੇ ਨਹੀਂ ਹੋਏ ਤੇ ਹਮੇਸ਼ਾ ਕਹਿੰਦੇ ਰਹਿਣਾ ਹੈ ਹੁਣ ਕਦੋਂ ਮਿਲੋਂਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਕਦੋਂ ਮਿਲੋਂਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਂਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਂਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਕਦੋਂ ਮਿਲੋਂਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ
ਬਾਬਾ ਜੀ ਕਦੇ ਦਿਓ ਦਰਸ਼ਨ
ਮੇਰੇ ਬਾਬਾ ਜੀ ਕਦੇ ਦਿਓ ਦਰਸ਼ਨ ਬਾਬਾ ਜੀ ਕਦੇ ਦਿਓ ਦਰਸ਼ਨ
ਬਾਬਾ ਜੀ ਕਦੇ ਦਿਓ ਦਰਸ਼ਨ ਮੇਰੇ ਬਾਬਾ ਜੀ ਕਦੇ ਦਿਓ ਦਰਸ਼ਨ
ਯਾਰ ਜੀ ਕਦੇ ਦਿਓ ਦਰਸ਼ਨ ਮੇਰੇ ਬਾਬਾ ਜੀ ਕਦੇ ਦਿਓ ਦਰਸ਼ਨ
ਸਹੀ ਅਰਦਾਸ ਰਹਿਣੀ ਤੂੰ ਚਾਹ ਸੱਜਣ ਮੈਂਡਿਆ ਡੇਈ ਸਿਸ ਉਤਾਰ ਤੂੰ ਚਾਹ ਜੇ ਤੂੰ ਕਹੇ ਚਾਹ ਚਾਹ ਦਾ ਅਰਥ ਕਹੇ ਹੈ ਮੇਰੇ ਪਿਆਰਿਆ ਜੇ ਤੂੰ ਇੱਕ ਵਾਰੀ ਕਹੇ ਡੇਈ ਸਿਸ ਉਤਾਰ ਆਪਣਾ ਸਿਰ ਵੀ ਲਾ ਕੇ ਤੇਰੇ ਚਰਨਾਂ ਚ ਰੱਖ ਦਿਆਂ ਇੱਕ ਵਾਰੀ ਕਹਿ ਕੇ ਤੇ ਵੇਖ ਤੂੰ ਚਾਹ ਇੱਕ ਵਾਰੀ ਕਹਿ ਸੱਜਣ ਮੈਂਡਿਆ ਡੇਈ ਸਿਸ ਉਤਾਰ ਆਪਣਾ ਸਿਰ ਵੀ ਲਾ ਕੇ ਤੇਰੇ ਚਰਨਾਂ ਚ ਰੱਖਦਿਆਂ ਪਰ ਇੱਕ ਵਾਰੀ ਦਰਸ਼ਨ ਦੇ ਜਾ ਨੈਣ ਮਹੰਜੇ ਤਰਸ ਦੇ ਕਦ ਫੱਸੀ ਦੀਦਾਰ
ਕਦੋਂ ਆਵੇਗੀ ਰੁੱਤ ਨੀ ਭਾਗਾਂ ਵਾਲੀਏ ਹੋਣਗੇ ਦੀਦਾਰ ਪਿਆਰੇ ਦੇ ਕਦੋਂ ਆਵੇਗੀ ਰੁੱਤ ਨੀ ਕਰਮਾਂ ਵਾਲੀਏ ਹੋਣਗੇ ਦੀਦਾਰ ਗੁਰਾਂ ਦੇ
ਕਦੋਂ ਆਵੇਗੀ ਰੁੱਤ ਨੀ ਭਾਗਾਂ ਵਾਲੀਏ ਹੋਣਗੇ ਦੀਦਾਰ ਪਿਆਰੇ
ਤਨ ਮੂਰਤ ਪਲ ਸਾਰ ਤਨ ਸੋ ਤਿੰਨ ਸੰਜੋਗੜਾ ਜਿਤ ਦਿੱਠਾ ਗੁਰਦਰਸਾਰ ਉਹ ਘੜੀ ਧਨ ਉਹ ਪਲ ਧਨ ਉਹ ਸਮਾਂ ਧਨ ਜਦੋਂ ਤੇਰੇ ਦਰਸ਼ਨ ਹੋਣਗੇ ਤਾਹਾ ਮਾਰਦਾ ਰਿਹਾ ਰਾਮ ਦਿੱਤਾ ਤੇ ਉਹਦੇ ਘਰ ਵਾਲੀ ਬੀਬੀ ਭਾਈ ਜੈਤਾ ਫਿਰ ਉੱਥੋਂ ਸੀਸ ਲੈ ਕੇ ਵਿਦਾ ਹੋ ਗਿਆ ਸਤਿਸੰਗ ਜੀ ਇਸੇ ਤਰ੍ਹਾਂ ਸੰਗਤਾਂ ਤਾਹਾ ਮਾਰਦੀਆਂ ਰਹੀਆਂ ਪਰ ਉਹ ਸਰੀਰ ਜਿਹਨੇ ਸਾਡੇ ਵਾਸਤੇ ਇੰਨੀ ਘਾਲਣਾ ਮਹਾਂਪੁਰਸ਼ਾਂ ਨੇ ਘਾਲੀ ਤੱਤੇ ਰੇਤੇ ਤੇ ਬਹਿ ਬਹਿ ਕੇ ਉਹਨਾਂ ਨੇ ਬੰਦਗੀ ਕਰਨੀ ਤੇ ਸਾਡੇ ਭਲੇ ਵਾਸਤੇ ਉਹਨਾਂ ਨੇ ਇੰਨੀ ਮਹਾਨ ਘਾਲਣਾ ਘਾਲ ਕੇ ਆ ਸੁੱਖ ਸਾਡੀਆਂ ਝੋਲੀਆਂ ਵਿੱਚ ਪਾਏ ਨੇ ਸੰਗਤਾਂ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਰਹੀਆਂ ਨੇ ਕੱਲ੍ਹ ਦਾ ਇਸੇ ਤਰ੍ਹਾਂ ਇੱਕ ਸਮਾਗਮ ਰਹਿ ਗਿਆ ਦੀਵਾਨ ਬੜੇ ਮਹਾਂਪੁਰਸ਼ਾਂ ਨੇ ਆਉਣਾ ਹੈ ਦਾਸ ਨੇ ਵੀ ਕੱਲ੍ਹ ਨੂੰ ਹਾਜ਼ਰੀ ਭਰਨੀ ਹੈ ਮਾਫ਼ੀ ਚਾਹੁੰਦਾ ਮੇਰਾ ਸਮਾਂ 45 ਮਿੰਟ ਦਾ ਸੀ ਮੈਂ ਪੂਰਾ ਇੱਕ ਘੰਟਾ ਲੈ ਗਿਆ 15 ਮਿੰਟ ਉੱਪਰ ਚਲੇ ਗਏ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਉਹਨਾਂ ਚਿਰ ਸੰਗਤਾਂ ਨੇ ਪਿਆਰ ਨਾਲ ਬਹਿ ਕੇ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ ਰਹਿੰਦਾ ਸਮਾਂ ਆਪ ਜੀ ਨੇ ਗੁਰਦੁਆਰਾ ਸਿੱਧ ਸਰ ਭਿੱਖੀ ਦੇ ਜੋ ਮੌਜੂਦਾ ਮਹਾਂਪੁਰਖ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੇ ਫਿਰ ਅੱਗੇ ਜਥੇਦਾਰ ਕੀਰਤਨੀਏ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਮਹਾਂਪੁਰਸ਼ਾਂ ਦੇ ਵੇਲੇ ਤੋਂ ਹੀ ਸੰਤ ਬਾਬਾ ਬਾਬਾ ਭਗਵੰਤ ਸਿੰਘ ਜੀ ਉਹਨਾਂ ਤੋਂ ਆਪ ਜੀ ਰਹਿੰਦਾ ਸਮਾਂ ਆਨੰਦ ਮਾਣੋ ਪਿਆਰ ਵਿੱਚ ਬੈਠ ਕੇ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ ਕੱਲ੍ਹ ਨੂੰ ਫਿਰ ਆਪ ਜੀ ਦੇ ਦਰਸ਼ਨ ਉਹ ਸਮਾਂ ਉਹ ਦਿਨ ਜਦੋਂ ਉਹਨਾਂ ਮਹਾਂਪੁਰਖਾਂ ਨੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ ਹੈ ਸਾਰੇ ਰਲ ਮਿਲ ਕੇ ਆਪਣੇ ਪਿਆਰੇ ਦੀ ਯਾਦ ਵਿੱਚ ਹਾਜ਼ਰੀਆਂ ਭਰਾਂਗੇ। ਸਾਰਿਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਜਿੱਥੇ ਆਪ ਆਉਣਾ ਹੈ, ਮਹਾਂਪੁਰਸ਼ਾਂ ਵੱਲੋਂ ਵੀ ਅਤੇ ਮੇਰੇ ਵੱਲੋਂ ਵੀ ਆਪ ਸਾਰਿਆਂ ਨੂੰ ਬੇਨਤੀ ਹੈ, ਸਾਰੇ ਕਿਰਪਾ ਕਰਕੇ ਵੱਧ ਚੜ੍ਹ ਕੇ ਦਰਸ਼ਨ ਦਿਆ ਜੇ। ਆਓ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜੀਏ, ਉਹਨਾਂ ਮਹਾਂਪੁਰਸ਼ਾਂ ਦੇ ਪਿਆਰ ਦੇ ਬਚਨ ਸਰਵਣ ਕਰੀਏ, ਤਾਂ ਜੋ ਸਾਨੂੰ ਵੀ ਜੀਵਨ ਜੁਗਤ ਮਿਲੇ, ਜੀਵਨ ਜਾਚ ਮਿਲੇ। ਸੋ ਮਹਾਂਪੁਰਖ ਕਿਤੇ ਨਹੀਂ ਗਏ, ਸਰੀਰ ਕਰਕੇ ਸਾਥੋਂ ਦੂਰ ਨੇ, ਅਤੇ ਉਹ ਅੱਖੀਆਂ ਤੋਂ ਦੂਰ ਜੀ, ਹਿਰਦੇ ਦੇ ਨੇੜੇ ਵੱਸਦਾ ਪਿਆਰਾ, ਹਿਰਦੇ ਦੇ ਵਿੱਚੋਂ ਉਹਨਾਂ ਨੂੰ ਕੋਈ ਨਹੀਂ ਕੱਢ ਸਕਦਾ, ਉਹ ਹਮੇਸ਼ਾ ਜੋ ਉਹਨਾਂ ਦੀ ਜਗ੍ਹਾ ਉਹ ਹੋਰ ਨਹੀਂ ਕੋਈ ਲੈ ਸਕਦਾ। ਆਓ ਰਹਿੰਦਾ ਸਮਾਂ ਆਪ ਜੀ ਮਹਾਂਪੁਰਸ਼ਾਂ ਤੋਂ ਆਨੰਦ ਮਾਣੋ। ਸਾਰਿਆਂ ਮਹਾਂਪੁਰਸ਼ਾਂ ਨੂੰ ਜਿੱਥੇ ਅਸਥਾਨ ਵੱਲੋਂ ਜੀ ਆਇਆਂ ਨੂੰ ਹੈ, ਉੱਥੇ ਦਾਸ ਵੱਲੋਂ ਵੀ ਜਿਨ੍ਹਾਂ ਨੇ ਸਾਡੇ ਪਿਆਰੇ ਦੀ ਯਾਦ ਵਿੱਚ ਬੈਠ ਕੇ ਮਰ ਦੇ ਚਰਨਾਂ 'ਚ ਹਾਜ਼ਰੀਆਂ ਭਰੀਆਂ ਨੇ, ਕੱਲ੍ਹ ਦਾ ਰਹਿੰਦਾ ਸਮਾਂ ਲਾਹਾ ਲਿਓ, ਸਾਰੇ ਵੱਜ ਚੜ੍ਹ ਕੇ ਪਹੁੰਚਿਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਇਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।